ओंकार सतनाम कर्ता पुरुष निर्भो निर्वैर अकाल मूर्त अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया कर शरीर स्वस्थ कीन समय सिमरन तो नानक राम दामोदर माधवे वाहिगुरु जी का खालसा वाहिगुरु जी की धन। गुरु ग्रंथ साहिब जी महाराज ने जो प्याल बख्शिश ने कीते ने प्रेरणा दिती है वो मैं आपनों सरवण कराने की निमाणी कोशिश कर रहे हैं। मनुख समाजिक प्राणी है, इस संबंधा तो बिना नहीं जी सकता, इनू संबंध बनाने पैंदे हैं। क्यों? संबंधा तो बिना जी नहीं सकता। कोई नहीं संबंधी तो एक कल्पना दे संबंध बना लेंदा, ख्यालां दे संबंध बना लेंदा, ख्यालां दे संबंधी बना लेंदा, फिर उन्हां नाल रहिंदा। कारण मनुख एक ऐसा प्राणी है जिन्हें दूजा तीजा चौथा पंजवा चाहिदा, इसका अपने आप दे नाल रहना कठिन है। अपने आप दे नाल रहिंदा या परमात्मा या कोई परमात्मा दे नाल जुड़ी हुई आत्मा सन होते अपने आप नाल रहिंदा, बाकियां नूं दूजियां नाल संबंध जोड़ के बना के जीवना पैंदा। संबंधी चाहिए, आम जो असीं संबंधी बनते हां, मैं उसकी रूपरेखा थोड़े सामने नहीं रख दिया। वो संबंधी उन्हां दियां प्रणालियां ते तिन ने, नानके दादके सौरे। अगर कोई आखे फलाना मेरा संबंधी है तो दादक्यां दे चों होवेगा, दादक्यां दे चों नहीं ते नानक्यां चों होवेगा, जे नानक्यां दे चों नहीं है ते सौरियां दे चों होवेगा। संबंधियां दियां संबंधां दियां ए प्रणालियां तिन ने, चौथी प्रणाली नहीं है। संबंधी सारे दे सारे इन्हां ही तिन प्रणालियां च आ जांदे ने, दादके नानके सौरे। पर जरूरी नहीं इन्हां च वाकई कोई संबंधी हो गए। दो बिराल ने इको शहर विच रहिंदे ने, बोलदे भी ने, मुकदमेबाजी चलदी, की संबंध है? प्यो पुत्र विच बोल चाल भी नहीं है। ये कहन मात्र सारे संबंध ने, वास्तविक जो संबंध ने मैं उन्हां दी थोड़ी जिहा रूपरेखा तुहाडे सामने पेश करन लगा। उह संबंधां दीआं प्रणालीआं विचारवाना ने चार मनिया ने, समाज दे ते प्रणालियां तीन ने, दादके नानके सवरे। भाई साहब भाई गुरदास जी ते इन्हां तिन्नां ही संबंधां दीआं प्रणालियां ने सिखी तो कुर्बान करदे ने, निछावर करदे ने। भाई साहब का सवैया भी सुना दें, नहीं ददसार पिता पितामा पर पितामा सजन कुटुंब सुत बांधव ना भराता है। ये दादकियां दी प्रणाली, पिता फिर पिता दा पिता दादा फिर उसका पिता परदादा फिर भरा और सारे संबंधी। नहीं ददसार पिता पितामा पर पितामा सजन कुटुंब सुत बांधव ना बराता परदादा ते पुत्र पोतरा। ये सब दादकियां दी प्रणाली च आ जाते। नहीं ननसार नानकियां का रिश्ता मां तो चलता है, दादकियां का पिता तो चलता है। नहीं ननसार माता पर माता ब्रज माता मामी मामू मासी मौसा बिबद बिख्याता है। तीसरा रिश्ता सौरियां का पत्नी करके या पत्नी का पति करके चलता है। नहीं ससुराल सास ससुर सारो ओ सारी नहीं ब्रिटिशर जाचक ओ ना दाता है। असन बसन धन धाम काहू ने ना देखे हो जैसे गुरसिख साध संगत को नाता है। भाई साहब कहनल में सिखी दे नाते तो दादके नानके सौरे सारे कुर्बान कर दो। जो सिख का सिख नाल रिश्ता है, जो सिख का गुरु नाल रिश्ता है, इस तरह का होर कोई रिश्ता नहीं। खैर हुण दे रिश्तियां दीआं इह प्रणालियां तीन ने, लेकिन विचारवाना ने संबंधां दीआं जो चार प्रणालियां बयान कीतियां ने, मैं थोड़े सामने इन्हां नूं ही खोलण दा यतन कर रहा, क्योंकि मनुख ऐसा प्राणी है। मैं फिर दोहरावां, संबंधां तो बिना नहीं जी सकदा, संबंधी चाहिदे, दूजा तीजा चौथा पंजवां चाहिदा। कह दिता जांदा कल्ला ते रब भी ना हो, पर कौन दसे रब ते है ही कल्ला। उहनूं किसे संबंधां दी लोड़ नहीं है। और जद कोई जपदिआं जपदिआं स्वयं परमात्मा दा रूप हो जांदा है ब्रह्म ज्ञानी, किसे संबंध दी लोड़ नहीं। हुण मनुख नूं संबंधां विच जीवणा पैंदा, संबंधी चाहिए। विचारवाना ने दार्शनिक लोगों ने धार्मिक ज्ञानियों ने कि जो चार प्रणालियां मनिया ने, एक सब तो नीवी एक सब तो शिखर दी दो विचकार लिया, सब तो नीवी अपने लोग को केनो में, इस नाल इस वास्ते संबंध जोड़े है वक्त सिर कम आ जाता, लोड़ां दी पूर्ति कर देना। इस करके चंगा लगता है उन जिस नाल कोई मतलब नहीं, कोई मतलब नहीं। वक्त पैण ते कम आ जाता है, कम सार देंदा है, लोड़ां दी पूर्ति कर देंदा है। इस वास्ते प्यारा लगता है, चंगा लगता है ਉਂਝ ਇਸ ਨਾਲ ਕੋਈ ਸੰਬੰਧ ਨਹੀਂ। ਇਹ ਸੰਬੰਧ ਪਸ਼ੂ ਵੀ ਜੋੜ ਲੈਂਦੇ ਨੇ, ਪੱਠੇ ਪਾਈ ਜਾਓ ਗਊ ਪਿੱਛੇ ਭੱਜੀ ਆਉਂਦੀ, ਟੁੱਕਰ ਪਾਈ ਜਾਓ ਕੁੱਤੇ ਪਿੱਛੇ ਆਈ ਜਾਂਦੇ। ਇਹ ਸੰਬੰਧ ਪਸ਼ੂ ਵੀ ਜੋੜ ਲੈਂਦੇ। ਆਪਣੇ ਲੋਭ ਕੋ ਕੀ ਨਾ ਹੋਵੇ, ਇਹ ਸੰਬੰਧ ਮਨੁੱਖ ਮਨੁੱਖਾਂ ਨਾਲ ਜੋੜ ਸਕਦਾ ਹੈ, ਇਹ ਸੰਬੰਧ ਮਨੁੱਖ ਪਰਮਾਤਮਾ ਨਾਲ ਜੋੜ ਸਕਦਾ। ਉਂਝ ਤੇ ਪਰਮਾਤਮਾ ਤੇਰੇ ਨਾਲ ਕੋਈ ਮਤਲਬ ਨਹੀਂ ਸੀ, ਪਰ ਤੂੰ ਕੁਝ ਇੱਛਾਵਾਂ ਦੀ ਪੂਰਤੀ ਕਰ ਦਿੰਦਾ, ਤੂੰ ਵਕਤ ਸਿਰ ਕੰਮ ਆ ਜਾਂਦਾ, ਤੇਰੇ ਅੱਗੋਂ ਅਰਦਾਸ ਤੇ ਜੋਗੜੀ ਕਰਦੇ ਹਾਂ, ਵਕਤ ਸਿਰ ਕੰਮ ਆ ਜਾਂਦਾ, ਉਂਝ ਤੇਰੇ ਨਾਲ ਕੋਈ ਮਤਲਬ ਨਹੀਂ। ਆਪਣੇ ਲੋਭ ਕੋ ਕੀ ਨਾ ਹੋਵੇ, ਇਹ ਪਹਿਲਾ ਸੰਬੰਧ ਹੈ ਲੋਭ ਦਾ, ਲੈਣ ਦਾ, ਇਹ ਵਕਤ ਸਿਰ ਕੰਮ ਆ ਜਾਂਦਾ, ਲੋੜਾਂ ਦੀ ਪੂਰਤੀ ਕਰ ਦਿੰਦਾ, ਕਿਸੇ ਮੁਸ਼ਕਿਲ ਦੇ ਵਕਤ ਕੰਮ ਆ ਜਾਂਦਾ, ਜ਼ਰੂਰਤ ਦੇ ਸਮੇਂ ਕੰਮ ਆ ਜਾਂਦਾ, ਉਂਝ ਇਸ ਨਾਲ ਕੋਈ ਮਤਲਬ ਨਹੀਂ। ਮੈਂ ਫਿਰ ਅਰਜ਼ ਕਰਾਂ, ਇਹ ਸੰਬੰਧ ਮਨੁੱਖ ਮਨੁੱਖ ਨਾਲ ਜੋੜ ਸਕਦਾ, ਪਰਮਾਤਮਾ ਨਾਲ ਜੋੜ ਸਕਦਾ। ਕੋਈ ਮੁਸ਼ਕਿਲ ਆ ਗਈ ਹੈ, ਕੋਈ ਵਿਪਤਾ ਆ ਗਈ ਹੈ, ਚਲੋ ਗੁਰਦੁਆਰੇ ਚਲੀਏ, ਅਰਦਾਸ ਕਰਾ ਲਈਏ, ਉਂਝ ਕੋਈ ਮਤਲਬ ਨਹੀਂ ਹੈ ਰੋਜ਼ ਜਾਣਾ। ਨਿਤਨੇਮ ਕਰਨ ਦਾ, ਜਪ ਤਪ ਕਰਨ ਦਾ, ਕਥਾ ਕੀਰਤਨ ਸੁਣਨ ਦਾ ਕੋਈ ਮਤਲਬ ਨਹੀਂ। ਗੁਰੂ ਕੁਝ ਕੰਮ ਪੈ ਗਿਆ, ਤੂੰ ਕੰਮ ਆ ਸਕਦਾ, ਚਲੋ ਆਉਂਦੇ ਹਾਂ ਤੇਰੇ ਅੱਗੋਂ ਅਰਦਾਸ ਕਰਦੇ। ਆਪਣੇ ਲੋਭ ਕੋ ਕੀ ਨਾ ਹੋਵੇ, ਕੁਛ ਲੈਣਾ ਹੈ, ਲੋਭ ਲੈਣਾ ਹੈ, ਇਸ ਕਰਕੇ ਇਹਨੂੰ ਮਿੱਤਰ ਬਣਾਇਆ, ਹੁਣ ਤੇ ਕੋਈ ਮਤਲਬ ਨਹੀਂ। ਮੈਂ ਫਿਰ ਦੁਹਰਾਵਾਂ, ਇਹ ਰਿਸ਼ਤਾ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ ਨੇ। ਟੁੱਕਰ ਪਾਈ ਜਾਓ ਕੁੱਤਾ ਪਿੱਛੇ ਆਈ ਜਾਂਦਾ, ਪੱਠੇ ਪਾਈ ਜਾਓ ਪਸ਼ੂ ਪਿੱਛੇ ਆਈ ਜਾਂਦੇ। ਉਹਨਾਂ ਨੂੰ ਪਤਾ ਪੱਠੇ ਮਿਲਦੇ ਪੈਣ, ਟੁੱਕਰ ਮਿਲਦੇ ਪੈਣ, ਉਂਝ ਇਹਦੇ ਪਿੱਛੇ ਚੱਲਣ ਦਾ ਕੀ ਮਤਲਬ ਹੈ, ਉਂਝ ਇਸ ਦੇ ਪਿੱਛੇ ਚੱਲਣ ਦਾ ਕੋਈ ਮਤਲਬ ਨਹੀਂ, ਪੱਠੇ ਪਾਈ ਜਾਂਦਾ, ਉਂਝ ਇਸ ਨਾਲ ਕੋਈ ਸੰਬੰਧ ਨਹੀਂ, ਟੁੱਕਰ ਪਾਈ ਜਾਂਦਾ। ਆਪਣੇ ਲੋਭ ਕੋ ਕੀ ਨਾ ਹੋਵੇ, ਇਹ ਸਭ ਤੋਂ ਨੀਵਾਂ ਸੰਬੰਧ ਹੈ। ਇਹ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ, ਇਹ ਪਸ਼ੂ ਵੀ ਜੋੜ ਲੈਂਦੇ। ਇਸ ਵਿੱਚ ਅਗਰ ਭਾਵੇਂ ਇਹ ਮਨੁੱਖ ਹੈ, ਦੋ ਪੈਰ ਨੇ, ਦੋ ਹੱਥ ਹੈ, ਦਿਲ ਦਿਮਾਗ ਹੈ, ਤਾਂ ਵੀ ਧਾਰਮਿਕ ਦ੍ਰਿਸ਼ਟੀਕੋਣ ਦੇ ਮੁਤਾਬਕ ਪਸ਼ੂ ਹੈ, ਕਿਉਂਕਿ ਇਹ ਉਹੀ ਸੰਬੰਧ ਜੋੜਦਾ ਹੈ ਜੋ ਪਸ਼ੂ ਵੀ ਜੋੜ ਲੈਂਦੇ। ਇਨਸਾਨੀਅਤ, ਮਾਨਵਤਾ ਪਤਾ ਕਦੋਂ ਜਨਮ ਲੈਂਦੀ ਹੈ, ਉਦੋਂ ਜਨਮ ਲੈਂਦੀ ਹੈ। ਸੰਬੰਧ ਜੋੜਿਆ ਹੈ ਲੋਭ ਕਰਕੇ ਨਹੀਂ, ਲੈਣ ਕਰਕੇ ਨਹੀਂ। ਤੂੰ ਉਂਝ ਹੀ ਪਿਆਰਾ ਲੱਗਦਾ, ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਤੂੰ ਹੋਵੇਂ ਇਹੀ ਕਾਫੀ ਹੈ, ਤੇਰਾ ਹੋਣਾ ਹੀ ਚੰਗਾ ਲੱਗਦਾ, ਤੇਰੇ ਬੋਲ ਹੀ ਚੰਗੇ ਲੱਗਦੇ, ਤੇਰੀ ਸੂਰਤ ਹੀ ਚੰਗੀ ਲੱਗਦੀ ਹੈ, ਤੇਰਾ ਕੋਲ ਹੋਣਾ ਹੀ ਚੰਗਾ ਲੱਗਦਾ, ਤੇਰੇ ਕੋਲ ਕੁਛ ਲੈਣਾ ਨਹੀਂ। ਇਹਨੂੰ ਕਹਿੰਦੇ ਨੇ ਪ੍ਰੇਮ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾਉਂਦਾ ਹੈ, ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਇਤਨੀ ਮਿਹਨਤ ਕਰਦੇ ਹਾਂ, ਬੜਾ ਲੰਬਾ ਚੌੜਾ ਗੁਰੂ ਗ੍ਰੰਥ ਸਾਹਿਬ ਦੇ ਚ ਖੁਲਾਸਾ। ਇਹ ਦੋ ਸ਼ਬਦ ਮੈਂ ਫਿਰ ਦੁਹਰਾਵਾਂ, ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ। ਔਰ ਕਈ ਪਸ਼ੂ ਮਨੁੱਖ ਜੈਸੇ ਦੇਖੇ ਗਏ ਨੇ, ਕਹਿੰਦੇ ਨੇ ਮਹਾਤਮਾ ਬੁੱਧ ਜੰਗਲ ਵਿੱਚ ਤਪੱਸਿਆ ਕਰਦੇ ਸਨ, ਇੱਕ ਹਾਥੀ ਉਹਨਾਂ ਦਾ ਕਰਮੰਡਲ ਚੁੱਕ ਕੇ ਨਿਰੰਜਨਾ ਨਦੀ ਚੋਂ ਪਾਣੀ ਭਰ ਲਿਆਉਂਦਾ ਸੀ, ਅੱਗੋਂ ਰੱਖਦਾ ਸੀ, ਉੱਚੇ ਉੱਚੇ ਦਰਖਤਾਂ ਤੋਂ ਅੰਬ ਤੋੜ ਲਿਆਉਂਦਾ ਸੀ, ਕੇਲੇ ਤੋੜ ਲਿਆਉਂਦਾ ਸੀ, ਜੰਗਲ ਭਰੇ ਪਏ ਸਨ, ਅੱਗੋਂ ਰੱਖ ਦਿੰਦਾ ਸੀ। ਔਰ ਜਦ ਰਾਤ ਪੈ ਜਾਏ ਤਾਂ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ, ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰ। ਕੀ ਰਿਸ਼ਤਾ ਹੈ ਮਹਾਤਮਾ ਬੁੱਧ ਨਾਲ, ਉਂਝ ਚੰਗਾ ਲੱਗਦਾ ਬੈਠਾ ਹੈ, ਕਿਸੇ ਮਸਤੀ 'ਚ ਕਿਸੇ ਸਰੂਰ ਵਿੱਚ ਚੰਗਾ ਲੱਗਦਾ। ਇਹ ਹਾਥੀ ਨੂੰ ਵੀ ਚੰਗਾ ਲੱਗਿਆ। ਸ਼ਾਇਦ ਆਪ ਨੂੰ ਪਤਾ ਹੋਵੇ ਸਾਰਾ ਬੋਧ ਸਮਾਜ ਹਾਥੀ ਦੀ ਪੂਜਾ ਕਰਦਾ, ਜੈਸੇ ਹਿੰਦੂ ਸਮਾਜ ਗਊ ਦੀ ਪੂਜਾ ਕਰਦਾ। ਕੁਛ ਪਸ਼ੂ ਐਸੇ ਹਨ ਜਿਨ੍ਹਾਂ ਦੇ ਅੰਦਰ ਮਾਨਵ ਹੋਣ ਦੀ ਸੰਭਾਵਨਾ ਚੁੱਪੀ ਹੋਈ ਹੈ। ਬਹੁਤ ਸਾਰੇ ਮਨੁੱਖ ਐਸੇ ਨੇ ਬਿਲਕੁਲ ਮਨੁੱਖ ਨਹੀਂ ਨੇ, ਪਸ਼ੂ ਹੀ ਨੇ। ਪਸ਼ੂ ਸੰਭਾਵਨਾ ਕੀ ਪਸ਼ੂ ਦੀ ਛੁੱਪੀ ਹੋਈ ਹੈ? ਐਨੀ ਪਸ਼ੂ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ। ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਵਾਰ ਵਾਰ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟ। ਤੋ ਖੈਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਇਸ ਹਾਥੀ ਨੂੰ ਉਂਝ ਹੀ ਚੰਗਾ ਲੱਗਦਾ। ਲੈਣਾ ਕੀ ਸੀ ਉਸ ਭਿਕਸ਼ੂ ਕੋਲ? ਕੀ ਲੈਣਾ ਸੀ ਜਿਹਦੇ ਕੋਲ ਕੁਛ ਵੀ ਨਹੀਂ ਸੀ? ਸਿਰਫ ਤਨ ਦੇ ਉੱਤੇ ਇੱਕ ਕੱਪੜਾ ਸੀ, ਉਹਦੇ ਕੋਲ ਤੇ ਕੁਛ ਵੀ ਨਹੀਂ ਸੀ। ਹਾਥੀ ਨੇ ਉਹਦੇ ਕੋਲ ਕੀ ਲੈਣਾ? ਪਰਮਾਤਮਾ ਬੁੱਧ ਦਾ ਹੋਣਾ ਚੰਗਾ ਲੱਗਦਾ, ਚੰਗਾ ਲੱਗਦਾ। ਪ੍ਰੇਮ ਇਹਨੇ ਹਾਥੀ ਨੂੰ ਮਨੁੱਖ ਬਣਾ ਦਿੱਤਾ ਹੈ, ਕਿਧਰੇ ਸੱਪ ਵੀ ਮਨੁੱਖ ਬਣ ਜਾਂਦਾ ਹੈ। ਦੇਖਿਆ ਸੱਪ ਨੇ ਇਹ ਮੁਖੜਾ ਜੋ ਸਾਰੀ ਦੁਨੀਆਂ 'ਚ ਛਾਂ ਵੰਡਦਾ, ਸ਼ਾਂਤੀ ਵੰਡਦਾ, ਪ੍ਰੇਮ ਵੰਡਦਾ, ਸੁੱਖ ਵੰਡਦਾ, ਇਹਦੇ ਮੁਖੜੇ 'ਤੇ ਦੁੱਖ ਹੈ। ਇਸ ਪਨੀਅਰ ਸੱਪ ਨੇ ਛਾਂ ਕਰ ਦਿੱਤੀ ਗੁਰੂ ਨਾਨਕ ਦੇ। ਦੇਖ ਕੇ ਰਾਏ ਬੁਲਾਰ ਹੈਰਾਨ ਹੋਇਆ ਸੀ, ਕੀ ਲੈਣਾ ਹੈ ਗੁਰੂ ਨਾਨਕ ਕੋਲ ਇਸ ਸੱਪ ਨੇ? ਕੀ ਮੰਗ ਸੀ ਉਸਦੀ? ਨਹੀਂ, ਗੁਰੂ ਨਾਨਕ ਦਾ ਹੋਣਾ ਹੀ ਚੰਗਾ ਲੱਗਿਆ, ਸਤਿਗੁਰੂ ਦਾ ਹੋਣਾ ਹੀ ਚੰਗਾ ਲੱਗਦਾ ਪਿਆ, ਪ੍ਰਭਾਵਿਤ ਪਿਆ ਕਰਦਾ। ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ। ਪ੍ਰੇਮ, ਕੋਈ ਮੰਗ ਨਹੀਂ, ਕੋਈ ਲੋੜ ਨਹੀਂ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ, ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਲੋਭੀ ਮਨੁੱਖ ਭਰਾ ਨੂੰ ਵੀ ਧੋਖਾ ਦੇਵੇਗਾ, ਮਾਂ ਬਾਪ ਨੂੰ ਵੀ ਧੋਖਾ ਦੇਵੇਗਾ, ਪਤਨੀ ਨੂੰ ਵੀ ਧੋਖਾ ਦੇਵੇਗਾ, ਬੱਚਿਆਂ ਨੂੰ ਵੀ ਧੋਖਾ ਦੇਵੇਗਾ। ਫਿਰ ਲੋਭੀ ਮਨੁੱਖ ਤੇ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਇਹ ਵੀ ਮੈਂ ਅਰਜ਼ ਕਰਾਂ, ਲੰਬਾ ਚੌੜਾ ਇਤਿਹਾਸ ਹੈ, ਇਸ ਵਕਤ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਖੋਲਾਂ। ਮਹਾਰਾਜ ਆਪ ਕਹਿੰਦੇ ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸਾ। ਭੁੱਲ ਕੇ ਵੀ ਲੋਭੀ ਦਾ ਵਿਸ਼ਵਾਸ ਨਾ ਕਰਨਾ ਕਿ ਧੋਖਾ ਦੇਗਾ, ਇਹ ਛਲ ਕਰੇਗਾ, ਇਹ ਕਪਟ ਕਰੇਗਾ। ਫਿਰ ਮਹਾਰਾਜ ਲੋਭੀ ਮਨੁੱਖ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦੇ, ਜਿਉਂ ਕੂ ਕਰ ਹਰ ਕਾਇਆ ਧਾਵੇ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣਈ ਬਖ ਅਬਖ ਸਭ ਕਰ। ਕੂਕਰ ਹਰ ਕਾਇਆ ਹਲਕਾ ਕੁੱਤਾ, ਪਾਗਲ ਕੁੱਤਾ। ਕੁੱਤਾ ਜਦ ਹਲਕਾ ਹੋ ਜਾਂਦਾ ਨਾ, ਤੇ ਜਿਸਨੇ ਪਾਲਿਆ ਹੁੰਦਾ ਮਾਲਕ ਨੂੰ ਵੀ ਕੱਟਣ ਲੱਗ ਪੈਂਦਾ, ਹਲਕਾ ਹੋ ਗਿਆ। ਲੋਭ ਮਨੁੱਖ ਨੂੰ ਹਲਕਾ ਕਰ ਦਿੰਦਾ। ਬਯੋ ਲੋਭ ਸੰਗ ਔਰਾ, ਬੜੀ ਕੀਮਤੀ ਪੰਕਤੀ। ਲੋਭ ਨੇ ਹਲਕਾ ਕੁੱਤਾ ਬਣਾ ਦਿੱਤਾ, ਹਰ ਇੱਕ ਨੂੰ ਕੱਟੀ ਜਾਂਦਾ, ਭਰਾ ਨੂੰ, ਪਿਓ ਨੂੰ, ਪੜੋਸੀ ਨੂੰ, ਹਰ ਇੱਕ ਨਾਲ ਧੋਖਾ ਕਰੀ ਜਾਂਦਾ, ਹਰ ਇੱਕ ਨਾਲ ਛਲ ਕਪਟ ਕਰੀ ਜਾਂਦਾ। ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ, ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ। ਸਭ ਤੋਂ ਨੀਵਾਂ ਸੰਬੰਧ ਹੈ ਲੋਭ, ਆਪਣੇ ਲੋਭ ਕੋ ਕੀ ਨੋਵੇਂ। ਇਹ ਪਰਮਾਤਮਾ ਮਤਲਬ ਤੇ ਨਹੀਂ ਹੈ ਤੇਰੇ ਨਾਲ, ਕੀ ਕਰੀਏ, ਕੁਝ ਲੈਣਾ ਹੈ ਤੇਰੇ, ਕੁਝ ਮਿਲ ਸਕਦਾ, ਤੂੰ ਵਕਤ ਸਿਰ ਕੰਮ ਆ ਸਕਦਾ। ਇਸ ਵਾਸਤੇ ਤੇਰੇ ਨਾਲ ਸੰਬੰਧ ਜੋੜਿਆ, ਕੁਝ ਤੇਰੇ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਇਹ ਰਿਸ਼ਤਾ ਮਨੁੱਖ ਮਨੁੱਖ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਗੁਰੂ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਪ੍ਰਭੂ ਨਾਲ ਜੋੜ ਸਕੇ। ਲੈਣ ਦਾ ਰਿਸ਼ਤਾ, ਲੋਭ ਦਾ ਰਿਸ਼ਤਾ, ਆਪਣੇ ਲੋਭ ਕੋ ਕਿਨੋ ਮੇਟ। ਮੈਂ ਇੱਕ ਦਫ਼ਾ ਦੌੜਾ ਕੇ ਫਿਰ ਅੱਗੇ ਜੋ ਹੈ ਚਲਾਂ, ਠੁੱਕਰ ਪਾਈ ਜਾਓ ਕੁੱਤਾ ਪਿੱਛੇ ਆਈ ਜਾਂਦਾ, ਪੱਠੇ ਪਾਈ ਜਾਓ ਗਊ ਪਸ਼ੂ ਪਿੱਛੇ ਆਈ ਜਾਂਦਾ, ਗਈ ਜਾਓ ਸੰਬੰਧ ਜੁੜੇ ਰਹਿੰਦੇ। ਇੱਧਰ ਦੇਣਾ ਬੰਦ ਹੋਇਆ ਇੱਧਰ ਸੰਬੰਧ ਟੁੱਟ ਗਏ। ਆਪਣੇ ਲੋਭ ਕੋ ਕੀ ਨਾਵੇ, ਮਿੱਤਰ ਬਣਾਇਆ ਆਪਣੇ ਲੋਭ ਦੀ ਖਾਤਰ, ਕੰਮ ਆ ਜਾਂਦਾ ਵਕਤ ਸਿਰ, ਕੰਮ ਆ ਜਾਂਦਾ ਲੋੜ ਪੈਣ ਤੇ, ਕੰਮ ਆ ਜਾਂਦਾ ਕੁਝ ਕੰਮ ਇਸ ਤੋਂ ਸਵਰ ਸਕਦੇ ਨੇ। ਇਸ ਕਰਕੇ ਚੰਗਾ ਲੱਗਦਾ ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਪ੍ਰੇਮ ਦਾ ਸੰਬੰਧ ਤੇਰਾ ਹੋਣਾ ਹੀ ਕਾਫੀ ਹੈ, ਤੇਰੇ ਕੋਲ ਕੁਛ ਲੈਣਾ ਨਹੀਂ, ਤੇਰੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਨਿਛਾਵਰ ਜਾਣਾ। ਪ੍ਰੇਮ ਨਿਛਾਵਰ ਹੋਣਾ ਚਾਹੁੰਦਾ, ਸਦਕੇ ਹੋਣਾ ਚਾਹੁੰਦਾ, ਕੁਰਬਾਨ ਹੋਣਾ ਚਾਹੁੰਦਾ। ਲੋਕ ਦੂਜੇ ਦੀ ਕੁਰਬਾਨੀ ਲੈਂਦੇ, ਬਗੌਰ ਮੁਤਾਲਾ ਕਰਨਾ, ਲੋਕ ਤੇ ਦੂਜੇ ਨੂੰ ਕੁਰਬਾਨ ਕਰਨਾ ਚਾਹੁੰਦਾ। ਪ੍ਰੇਮ ਦੇ ਵਿੱਚ ਮਨੁੱਖ ਸਵੈਮ ਕੁਰਬਾਨ ਹੋਣਾ ਚਾਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦਸਤ ਵਸਤਾ ਅਰਜ਼ ਕਰਦੇ ਨੇ, ਗੁਫਤਮ ਕੇ ਜਾਣਦੇ ਹਮ, ਦਾਤਾ ਅੱਜ ਮੈਂ ਸੋਚਦਾ ਸੀ ਤੁਹਾਡੇ ਕਦਮਾਂ 'ਚ ਕੀ ਰੱਖਾਂ, ਕੀ ਰੱਖਾਂ, ਸਭ ਕੁਛ ਮਾਮੂਲੀ ਲੱਗਦਾ ਸੀ, ਸਭ ਕੁਛ ਤੁੱਛ ਲੱਗਦਾ ਹੈ, ਕੀ ਰੱਖਾਂ। ਫਿਰ ਮੈਂ ਇਹ ਗੁਰਦੇਵ ਸੋਚਿਆ ਹੈ, ਇਹ ਜਾਨ ਮੈਨੂੰ ਬੜੀ ਪਿਆਰੀ ਹੈ, ਆਪਣੀ ਸਭ ਤੋਂ ਜ਼ਿਆਦਾ ਜਾਨ ਹੀ ਪਿਆਰੀ ਹੁੰਦੀ ਹੈ। ਮਹਾਰਾਜ ਜੇ ਕਬੂਲ ਕਰੋ ਇਹ ਜਾਨ ਤੁਹਾਡੇ ਕਦਮਾਂ 'ਚ ਰੱਖ ਦੇਣਾ, ਗੁਪਤਮ ਕੇ ਜਾਣਦੇ ਹਮ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਨੰਦ ਲਾਲ ਤੂੰ ਵਪਾਰੀ ਦਾ ਲੜਕਾ ਹੈ, ਤੇਰਾ ਪਿਤਾ ਬਹੁਤ ਵੱਡਾ ਵਪਾਰੀ ਸੀ, ਫਿਰ ਦੀਵਾਨ ਬਣਿਆ, ਵਪਾਰ ਖੜਾ ਹੈ ਦੇਣ ਤੇ ਲੈਣ ਤੇ, ਲੈਣ ਤੇ ਦੇਣ, ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਨਹੀਂ ਲੋਭ, ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਵੀ ਨਹੀਂ ਲੋਭ। ਫਿਰ ਐਸਾ ਵੀ ਹੈ, ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ ਹੈ, ਵਪਾਰ ਵਪਾਰ, ਦੇਣਾ ਹੀ ਦੇਣਾ ਹੈ, ਬਦਲੇ 'ਚ ਕੁਛ ਵੀ ਨਹੀਂ ਲੈਣਾ, ਦਾਨ ਦਾਤਾ, ਦੇਣਾ ਹੀ ਦੇਣਾ ਹੈ, ਬਦਲੇ 'ਚ ਕੁਛ ਵੀ ਨਹੀਂ ਲੈਣਾ, ਇਹ ਮਨੁੱਖ ਨੂੰ ਦਾਤਾ ਬਣਾਉਂਦਾ। ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ ਹੈ, ਇਹ ਮਨੁੱਖ ਨੂੰ ਵਪਾਰੀ ਬਣਾਉਂਦਾ। ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੱਖ ਵੀ ਨਹੀਂ, ਇਹ ਮਨੁੱਖ ਨੂੰ ਸੋਮ ਬਣਾਉਂਦਾ। ਮਨੁੱਖਾਂ ਨੂੰ ਇਹਨਾਂ ਤਿੰਨਾਂ ਸ਼੍ਰੇਣੀਆਂ 'ਚ ਗਿਣ ਸਕਦੇ ਹਾਂ, ਸੋਮ, ਵਪਾਰੀ, ਦਾਤੇ। ਸਭ ਤੋਂ ਜ਼ਿਆਦਾ ਭੀੜ ਮਿਲੇਗੀ ਸੋਮਾਂ, ਔਰ ਕਬੀਰ ਕਹਿੰਦੇ ਨੇ ਸੋਮ ਬੰਦਾ ਧਨ ਦਾ ਚੌਕੀਦਾਰ ਆਉਂਦਾ, ਮਾਲਕ ਨਹੀਂ ਆਉਂਦਾ। ਸੋਮੇ ਧਨ ਰਾਖਨ ਕੋ ਦਈਆ, ਮੁਕਤ ਗਏ ਧਨ ਮੇਰਾ। ਇਹ ਧਨ ਤੋਂ ਨਾ ਆਪ ਸੁੱਖ ਲਵੇਗਾ, ਨਾ ਬੱਚਿਆਂ ਨੂੰ ਸੁੱਖ ਲੈਣ ਦੇਵੇਗਾ, ਬਸ ਚੌਕੀਦਾਰੀ ਕਰੇਗਾ। ਇਹ ਚੌਕੀਦਾਰ, ਇਹ ਰਖਵਾਲਾ, ਇਹ ਮਾਲਕ ਨਹੀਂ। ਇਸ ਹਿਸਾਬ ਨਾਲ ਮਨੁੱਖਤਾ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ, ਸੋਮ, ਵਪਾਰੀ, ਦਾਤੇ। ਸਤਿਗੁਰ ਕਹਿੰਦੇ ਨੰਦ ਲਾਲ ਤੂੰ ਵਪਾਰੀ ਦਾ ਲੜਕਾ, ਬਹੁਤ ਵੱਡੇ ਵਪਾਰੀ। ਤੂੰ ਕਹਿੰਦਾ ਮੈਂ ਜਾਨ ਦਿਆਂ, ਅਰਪਣ ਕਰਾਂ, ਤੂੰ ਫਿਰ ਬਦਲੇ 'ਚ ਤੈਨੂੰ ਕੁਝ ਚਾਹੀਦਾ ਵੀ ਹੋਣਾ, ਜਾਨ ਦੇ ਬਦਲੇ ਤੇਰੀ ਕੋਈ ਮੰਗ ਵੀ ਹੋਏਗੀ। ਹੁਣ ਸਤਿਗੁਰ ਦੇ ਅੱਗੋਂ ਗਲਤ ਬਿਆਨੀ ਕਿਸ ਤਰ੍ਹਾਂ ਕਰੇ? ਕਹਿੰਦਾ ਹਾਂ महाराज तुसी खुद पढ़िया तुसी बहुत गहरा देख लिया मंगते है की चाहिए तेनू जान दे इवजाने च जान दे बदले च तेनू की चाहिए। भाई साहब भाई ना दला गुफतम के जान दे हम इवजे यक निगाह है तो तू एक मेर दी निगाह कर दे बस बदले च मेरी जान दे। मैं निछावर करन नू कहा किसे दे हथ भी इतना नहीं बंड सकते कईयां दियां नजरां बहुत कुछ बंड देंदियां बहुत कुछ बंड दे किसे दे हथ भी इतना नहीं खो सकते और खिमा करने कईयां दियां नजरां बहुत कुछ खो लैंदियां बहुत कुछ खो लैंदियां बड़ी करोपी डा देंदियां बड़ी हिंसा कर देंदियां। आंखें जुबान नहीं लेकिन बेजुबान नहीं बेजुबान नहीं है और ये बेहथ भी नहीं है कुछ दे भी सकती है कुछ खो भी सकते हैं। इको ही दृष्टि बहुत कुछ खो लेंदी है इको ही दृष्टि बहुत कुछ झोली च पा देंदी है। नानक नदरी नदर नेहा इवजे यक निगाह है तो है तू एक मेर दी निगाह कर दे बदले च ऐ मेरे गुरुदेव मैं ए जान अर बरकन नू दिया। सतगुरु ने जो जवाब दिता है वह भी सुनन योग है गुफ्ता मया ने माव तो सौदा न मैं शरद नंद लाल प्रेम दे सौदेबाजी नहीं आती ये तू सौदा करता है जे जान दे बदले भी परमात्मा मिल सकता है तो फिर परमात्मा वड्डा नहीं तेरी जान वड्डी है। कीमत पाए न कहा जाए कहने वाले तेरे रह सब मेरी जान दे बदले मैनू भगवान मिल सकता है तो मेरी जान नालो भगवान वड्डा नहीं ये भी मैं कर सतगुरु कहते ने फिर तू तौर और भाई साहब भाई नंद लाल सिंह के बारीक बेन ने इतना कह के सतगुरु चल पाए तो पीछे जो बोल बोले ने नंद लाल ने सतगुरु नु सुनांदे आया अग पेश चशम आंब ते ना मेहरबांग यस जानांग यस ताजे रहे दीदे जांग यस। पिछे जो बोल बोले ने नंद लाल ने सतगुरु नु सुनांदे आया अग पेश चशम आंब ते ना मेहरबांग यस जानांग यस ताजे रहे दीदे जांग यस। ऐ मेरे पादशाह अज तक मैं मरदे हुए मनुख देखे सन मुंह दे चों प्राण निकल दे मुंह दे चों श्वास निकल दे मुंह दे चों जान निकलती है पर मेरी ही ते अखां चो ही जान निकल गई तुसी मेरी नजरां तो ओझल की हो रहे हो मेरे प्राण जा रहे मेरी जान जा रही अज पेश चशम आं बुते ना मेहर बांग यस्त जानांग यस्त ताजरे दीदे जांग यस्त। सतगुर कहंदे ने फिर प्रेम दी कणी तू चख लई है सतगुरु कह इतना क्या है नंद लाल तीन दिन समाधि च रहे रब्बी रस विच भिजे रहे डुबे रहे प्रेम तेरा होना ही काफी है तू तो उंज ही चंगा लगना लेना नहीं तेरे को तेतों सदके जाना कुर्बान जाना प्रेम पशु नू भी मनुख बना देंदा है मनुख दे अंदर सच्ची मनुखता नू जन्म देंदा लोभ मनुख नू भी पशु बना देंदा। हुण मैं अर्ज करा प्रेम विच वासना नहीं आउंदी वासना मंगदी है मंग करदी है प्रेम विच निछावर होना हुंदा है ਕੁਰਬਾਨ ਹੋਣਾ ਹੁੰਦਾ। ਇਸ ਵਾਸਤੇ ਮੈਂ ਹੈਰਾਨ ਹੋਇਆ ਸੀ ਭਾਈ ਗੁਰਦਾਸ ਨੂੰ ਪੜ੍ਹ ਕੇ, ਉਹਨਾਂ ਨੇ ਆਪਣੀ ਵਾਰਾਂ ਵਿੱਚ ਕਵਿਤ ਸਵਈਆਂ ਚ ਲੈਲਾ ਮਜਨੂੰ, ਹੀਰ ਰਾਂਝਾ, ਸੋਨੀ ਮਹਿਵਾਲ, ਸੱਸੀ ਪੁੰਨੂ ਇਹਨਾਂ ਦਾ ਜ਼ਿਕਰ ਕੀਤਾ। ਸ਼ਾਇਦ ਕਦੀ ਤੁਸੀਂ ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਵੀ ਸੁਣਿਆ ਹੋਵੇ ਇਹਨਾਂ ਵਾਰਾਂ। ਲੈਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਪੁਜਾਤੀ। ਇੱਕ ਆਮ ਕਵੀ ਸ਼ਾਇਰ ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂੰ ਦੇ ਕਿੱਸੇ ਲਿਖੇ ਤਾਂ ਚਲੋ ਠੀਕ ਹੈ, ਪਰ ਇੱਕ ਮਹਾਨ ਬ੍ਰਹਮ ਗਿਆਨੀ, ਮਹਾਨ ਦਾਰਸ਼ਨਿਕ ਜਿਹਦੀ ਬਾਣੀ ਨੂੰ ਕੁੰਜੀ ਕਹਿ ਦਿੱਤਾ ਗਿਆ, ਸ਼ਬਦਾਂ ਨੂੰ ਖੋਲਦੀ ਹੈ, ਅਰਥ ਬਿਆਨ ਕਰਦੀ ਹੈ, ਉਹ ਇਹਨਾਂ ਦੀ ਮਹਿਮਾ ਪਿਆ ਗਾਇਨ ਕਰਦਾ ਹੈ। ਇੱਕ ਜਗ੍ਹਾ ਨਹੀਂ, ਕਈ ਜਗ੍ਹਾ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਇਹ ਦੂਜੀ ਪੌੜੀ ਚ। ਇਸ ਨੂੰ ਇੱਕ ਸੂਫੀ ਸੰਤ ਨੇ ਵੀ ਲਿਖਿਆ ਹੈ, ਪੈ ਸਗੇ ਬਹੁ ਸੀਦ ਹੈ ਮਜਨੂੰ, ਹਲਕੇ ਗੋਇਦ ਏਚੇ ਸੋ। ਇੱਕ ਬੋਸੀ ਦਾ ਬਿਮਾਰ ਲਾਗਰ ਕਮਜ਼ੋਰ ਕੁੱਤਾ ਮਜਨੂੰ ਨੇ ਚੁੱਕਿਆ, ਉਸਨੂੰ ਉਹਦੇ ਪੈਰਾਂ ਤੇ ਮੱਥਾ ਟੇਕਦਾ, ਉਹਨੂੰ ਗਲ ਨਾਲ ਲਾਉਂਦਾ, ਉਹਨੂੰ ਚੁੰਮਦਾ। ਲੋਕੀ ਹੱਸਦੇ ਨੇ, ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਉਹ ਸੂਫੀ ਵੀ ਲਿਖਦਾ, ਪੈ ਸਗੇ ਬਹੁ ਸਹੀਦ ਹੈ ਮਜਨੂੰ, ਖਲਕੇ ਗੋਇਦ ਇੰਚੇ ਸੋ। ਇਹ ਕੀ ਕਰ ਰਿਹਾ ਬਿਮਾਰ ਕੁੱਤਾ, ਲਾਗਰ ਕੁੱਤਾ, ਹੱਡੀਆਂ ਦਾ ਢਾਂਚਾ, ਤੂੰ ਇਹਦੇ ਪੈਰ ਹੀ ਪਹਿਨਾ, ਤੂੰ ਇਹਨੂੰ ਮੱਥਾ ਟੇਕਦਾ, ਤੂੰ ਇਹਨੂੰ ਪਿਆਰ ਕਰਦਾ। ਕੁਛ ਤੇ ਅਕਲ ਤੋਂ ਕੰਮ ਲੈ, ਲੋਕੀ ਸਮਝਾਉਂਦੇ ਨੇ ਇਹ ਤੂੰ ਕੀ ਕਰਨਾ। ਪੈ ਸਗੇ ਬਹੁ ਸਹੀਦ ਹੈ ਮਜਨੂੰ, ਹਲਕੇ ਗੋਇਦ ਇੰਚੇ ਸੋਲ। ਫਿਰ ਮਜਨੂੰ ਜੋ ਬੋਲਿਆ, ਇਹ ਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬੋ, ਇਹਦੇ ਪੈਰਾਂ ਤੇ ਮੈਂ ਸਿਰ ਇਸ ਵਾਸਤੇ ਰੱਖਦਾ, ਇਹਦੇ ਪੈਰ ਲੈਲਾ ਦੇ ਘਰ ਤੱਕ ਪਹੁੰਚ ਜਾਂਦੇ ਨੇ, ਮੇਰੇ ਨਹੀਂ ਪਹੁੰਚਦੇ, ਇਹ ਪਹੁੰਚ ਜਾਂਦਾ। ਇਸ ਵਾਸਤੇ ਇਹਦੇ ਪੈਰ ਮੈਨੂੰ ਪਿਆਰੇ ਲੱਗਦੇ, ਜਿਹਦੇ ਚਰਨ ਪਰਮਾਤਮਾ ਤੱਕ ਪਹੁੰਚੇ ਹੋਣ, ਯਕੀਨ ਜਾਣੋ ਫਿਰ ਸ਼ਰਧਾਲੂ ਲੋਕ ਉਹਦੇ ਚਰਨਾਂ ਦੀ ਖਾਕ ਨੂੰ ਮਸਤਕ ਤੇ ਲਾਉਂਦੇ, ਇਹ ਤੇ ਕਦਮ ਰੱਬ ਤੱਕ ਪਹੁੰਚੇ ਹੋਏ ਨੇ, ਇਹ ਤੇ ਪ੍ਰਭੂ ਤੱਕ ਪਹੁੰਚੇ ਹੋਏ ਨੇ। ਸਿੱਖ ਜਿਹੜਾ ਗੁਰੂ ਨਾਲ ਜੁੜ ਗਿਆ ਫਿਰ ਪਿਆਰਾ ਲੱਗਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਮਹਿਮਾ ਗਾਇਨ ਕਰਦੇ ਨੇ, ਗੁਰਸਿੱਖਾਂ ਕੀ ਹਰ ਦੂੜ ਦੇ ਅੰਮ ਪਾਪੀ ਦੀ ਗਤ ਬਾਣ। ਤੂੰ ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਇੱਕ ਮਹਾਨ ਸ਼ਾਇਰ ਜਿਸਨੇ ਲੈਲਾ ਮਜਨੂੰ ਦਾ ਕਿੱਸਾ ਪਰਸ਼ੀਅਨ ਵਿੱਚ ਲਿਖਿਆ ਸੀ, ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਧਿਆਨ ਨਾਲ ਸੁਣਨਾ, ਔਰ ਭਾਈ ਸਾਹਿਬ ਨੂੰ ਬੇਨਤੀ ਕਰਦਾ ਹੈ, ਇੱਕ ਇੱਕ ਨਜ਼ਮ, ਇੱਕ ਨਜ਼ਮ ਲੈਲਾ ਦੇ ਸੰਬੰਧ ਵਿੱਚ, ਇੱਕ ਨਜ਼ਮ ਮੈਂ ਮਜਨੂੰ ਦੇ ਸੰਬੰਧ ਵਿੱਚ ਸੁਣਾ। ਆਮ ਲੋਕਾਂ ਨੇ ਜੋ ਮਜਨੂੰ ਨੂੰ ਸਮਝਿਆ ਤੇ ਸਮਝਾਇਆ ਗਲਤ ਸਮਝਿਆ, ਆਮ ਲੋਕਾਂ ਨੇ ਜੋ ਲੈਲਾ ਨੂੰ ਜਾਣਿਆ ਤੇ ਜਣਾਇਆ ਗਲਤ ਜਾਣਿਆ। ਇਹ ਵਾਸ਼ਨਾ ਰਹਿਤ ਮਨੁੱਖ ਨੇ, ਇਹ ਵੀ ਮੈਲ ਕਰ, ਇਹ ਤੇ ਪ੍ਰੇਮੀ ਹੈ, ਪ੍ਰੇਮ ਹੈ, ਇਹ ਤੇ ਕਦੀ ਕਦਾਈ ਕੋਈ ਕਰੋੜਾਂ ਚ ਘਰ ਦੇ ਅੰਦਰ ਪੈਦਾ ਹੁੰਦਾ। ਇਹ ਪ੍ਰੇਮ ਹੋ ਸਕਦਾ ਪੁੱਤਰ ਨਾਲ ਹੋ ਜਾਏ, ਭਰਾ ਨਾਲ ਹੋ ਜਾਏ। ਲਕਸ਼ਮਣ ਦਾ ਆਪਣੇ ਭਰਾ ਨਾਲ ਸੀ, ਰਾਮ ਨਾਲ, ਪਤਨੀ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਮਾਂ ਬਾਪ ਨਾਲ ਹੋ ਸਕਦਾ। ਸਰਵਣ ਕੁਮਾਰ ਦਾ ਮਾਂ ਬਾਪ ਨਾਲ ਸੀ, ਮਾਂ ਬਾਪ ਤੋਂ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕੀਤੀ ਉਸਨੇ। ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਮਨੁੱਖ ਸਦਕੇ ਆਉਂਦਾ, ਕੁਰਬਾਨ ਹੁੰਦਾ। ਉਹ ਸ਼ਾਇਰ ਆਇਆ ਭਾਈ ਸਾਹਿਬ ਦੇ ਕੋਲ, ਸੁਣਾਉਣ ਵਾਸਤੇ ਲੈਲਾ ਮਜਨੂੰ ਦੇ ਸੰਬੰਧ ਵਿੱਚ ਇੱਕ ਇੱਕ ਨਜ਼ਮ ਨੰਦ ਲਾਲ ਨੂੰ ਕਿਉਂ ਸੁਣਾਉਣਾ ਚਾਹੁੰਦਾ ਹੈ? ਕਿਉਂਕਿ ਨੰਦ ਲਾਲ ਆਪ ਬੁਲੰਦ ਪਾਇਆ ਸ਼ਾਇਰ ਨੇ, ਕਵੀ ਹੈ। ਇੱਕ ਸੰਗੀਤਕਾਰ ਨੂੰ ਸੱਚੀ ਰੂਹਾਨੀ ਖੁਸ਼ੀ ਉਸ ਦਿਨ ਮਿਲਦੀ ਹੈ ਜਿਸ ਦਿਨ ਉਹਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਤ ਦੇਣ ਲੱਗ ਪਵੇ ਤੇ ਸਿਰ ਹਿਲਾ ਕੇ ਸੁਣਨ ਲੱਗ ਪਵੇ, ਮਸਤ ਹੋ ਜਾਏ। ਸੰਗੀਤਕਾਰ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ। ਆਮ ਬੰਦਿਆਂ ਨੂੰ ਰਸ ਆ ਰਿਹਾ, ਸਿਰੇ ਹਿਲਾ ਰਹੇ ਹਨ, ਤਾਂ ਠੀਕ ਹੈ, ਸਵਾਦ ਤੇ ਹੈ ਸੰਗੀਤ ਦਾ ਰਸ। ਪਰ ਜਦ ਕੋਈ ਚੋਟੀ ਦਾ ਸੰਗੀਤਕਾਰ ਕਿਸੇ ਦੀ ਸੰਗੀਤ ਦੀ ਧੁਨ ਨੂੰ ਦਾਤ ਦਿੰਦਾ, ਗਾਇਕ ਨੂੰ ਸੱਚੀ ਰੂਹਾਨੀ ਖੁਸ਼ੀ ਮਿਲ ਜਾਂਦੀ। ਕੋਈ ਮਹਾਨ ਕਵੀ ਕਿਸੇ ਕਵੀ ਦੀ ਰਚਨਾ ਨੂੰ ਜਦ ਦਾਤ ਦਿੰਦਾ ਤਾਂ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ। ਆਮ ਬੰਦੇ ਸਿਰ ਹਿਲਾ ਕੇ ਸੁਣ ਰਹੇ ਹਨ, ਠੀਕ, ਰਸਤੇ ਆਏਗਾ ਕਵਿਤਾ ਚ। ਪਰ ਜਦ ਕੋਈ ਕਵੀ ਵੀ ਰਸ ਲੈਣ ਲੱਗ ਪਵੇ ਕਵਿਤਾ ਨੂੰ ਸੁਣ ਕੇ ਤੇ ਦਾਦ ਵੀ ਦੇਵੇ, ਫਿਰ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ, ਕਿਉਂਕਿ ਇੱਕ ਜਾਣਕਾਰ ਮਨੁੱਖ ਨੇ ਦਾਦ ਦਿੱਤੀ ਹੈ। ਜੋ ਸੰਗੀਤ ਨੂੰ ਸਮਝਦਾ ਉਹ ਦਾਦ ਦੇ ਰਿਹਾ, ਜੋ ਇਲਮੇ ਸ਼ਾਇਰੀ ਦਾ ਮਾਹਿਰੀਨ ਹੈ ਉਹ ਦਾਦ ਦੇ ਰਿਹਾ। ਇਹ ਸ਼ਾਇਰ ਇਸ ਵਾਸਤੇ ਨੰਦ ਲਾਲ ਕੋਲ ਆਇਆ ਕਿਉਂਕਿ ਨੰਦ ਲਾਲ ਸ਼ਾਇਰ ਨੇ, ਕਵੀ ਹੈ। ਭਾਈ ਸਾਹਿਬ ਨੂੰ ਕਹਿੰਦੇ ਨੇ ਇੱਕ ਇੱਕ ਨਜ਼ਮ ਤੁਹਾਨੂੰ ਸਰਵਣ ਕਰਾਣੀ, ਪਹਿਲੇ ਮਜਨੂੰ ਦੇ ਸੰਬੰਧ ਵਿੱਚ, ਫਿਰ ਇੱਕ ਨਜ਼ਮ ਲੈਲਾ ਦੇ ਸੰਬੰਧ। ਪੂਰੀ ਵੱਡੀ ਕਿਤਾਬ ਲਿਖੀ ਸੀ, ਪਰ ਸਿਆਣੇ ਮਨੁੱਖ ਜਿਵੇਂ ਇੱਕ ਚਾਵਲ ਦੇ ਦਾਣੇ ਨੂੰ ਦੇਖ ਕੇ ਸਾਰੀ ਦੇਗਚੀ ਦਾ ਅੰਦਾਜ਼ਾ ਲਾ ਲੈਂਦੇ ਨੇ, ਉਹ ਵੀ ਸੁਣਾਉਣ ਵਾਲਾ ਵੀ ਸਿਆਣਾ ਸੀ, ਇੱਕ ਇੱਕ ਨਜ਼ਮ ਸੁਣਾਉਣ ਦਾ ਉਸਨੇ ਕਿਹਾ। ਭਾਈ ਸਾਹਿਬ ਸੁਣਨ ਨੂੰ ਰਾਜ਼ੀ ਹੋ। ਪਹਿਲੀ ਨਜ਼ਮ ਵਿੱਚ ਉਹਨੇ ਦੱਸਿਆ ਮਜਨੂੰ ਕਿੱਥੋਂ ਆਇਆ ਤੇ ਕਿਸ ਤਰ੍ਹਾਂ ਪ੍ਰੇਮ ਵਿੱਚ ਪੈ ਗਿਆ। ਇਸ ਨਜ਼ਮ ਨੂੰ ਉਸਨੇ ਤਰੰਨੁਮ ਵਿੱਚ ਸੁਣਾਇਆ, ਗਾ ਕੇ ਲੈਬੱਧ ਹੋ ਕੇ। ਭਾਈ ਸਾਹਿਬ ਜੁੜ ਗਏ। ਫਿਰ ਉਹ ਸ਼ਾਇਰ ਕਹਿੰਦਾ ਹੁਣ ਮੈਂ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਉਣ ਲੱਗਾ। ਹੁਣ ਭਾਈ ਸਾਹਿਬ ਹੱਥ ਨਾਲ ਰੋਕਦੇ ਨੇ, ਗਲਾ ਭਰੇ ਹੋਇਆ, ਜ਼ਬਾਨ ਨਾਲ ਉਸ ਨੂੰ ਨਹੀਂ ਰੋਕ ਸਕਦੇ, ਹੱਥ ਨਾਲ ਰੋਕਦੇ ਨੇ। ਬਾਅਦ ਵਿੱਚ ਜੋ ਕੁਝ ਭਾਈ ਸਾਹਿਬ ਨੇ ਲਿਖਿਆ ਹੈ ਉਹ ਤੁਸੀਂ ਸੁਣ ਲਓ। ਭਾਈ ਸਾਹਿਬ ਕਹਿੰਦੇ ਨੇ ਮਗੋ ਅਜ਼ਹਾਲੇ ਲੈ ਲੀ ਬਾਅਦ ਲੈ ਸ਼ੌਰੀ ਦਾ ਐ ਗੋਇਆ ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣ, ਲੈਲਾ ਦੀ ਨਜ਼ਮ ਨਾ ਸੁਣ। ਮਗੋ ਅਜ਼ਹਾਲੇ ਲੈ ਲੀ ਬਾਅਦ ਲੈ ਸ਼ੌਰੀ ਦਾ ਐ ਗੋਇਆ ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਧ। ਮੈਂ ਤੇ ਮਜਨੂੰ ਦਾ ਕਿੱਸਾ ਸੁਣ ਕੇ ਆਪਣੇ ਹੋਸ਼ ਗਵਾ ਬੈਠਾ, ਪਰ ਜੇ ਹੁਣ ਤੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੇ ਪ੍ਰਾਣ ਗਵਾ ਬੈਠਾ, ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੇਰੇ ਕੋਲ ਤਾਬ ਨਹੀਂ ਹੈ, ਮੇਰੇ ਕੋਲ ਸਮਰੱਥਾ ਨਹੀਂ ਹੈ, ਮੈਂ ਨਹੀਂ ਸੁਣ ਸਕਦਾ, ਮੈਂ ਤੇ ਆਪਣੇ ਹੋਸ਼ ਗਵਾ ਬੈਠਾ। ਐਸਾ ਪਿਆਰ ਕਿੱਸਾ ਤੇ ਉਸਨੇ ਨਜ਼ਮ ਤੇ ਮਜਨੂੰ ਦੇ ਸੰਬੰਧ ਦੇ ਸੁਣਾਈ, ਸੁਰਤ ਜੁੜ ਗਈ ਪ੍ਰਮਾਤਮਾ ਨਾਲ। ਭਾਈ ਸਾਹਿਬ ਭਾਈ ਨੰਦ ਲਾਲ ਪ੍ਰੇਮ ਦੀ ਗੱਲ ਚਾਹੇ ਕਿਸੇ ਦੇ ਸੰਬੰਧ ਵਿੱਚ ਵੀ ਕੋਈ ਸੁਣਾਵੇ, ਪਰ ਸੁਣਨ ਵਾਲੇ ਦਾ ਉਸ ਦੇ ਨਾਲ ਜੁੜਨਾ ਹੋ ਜਾਂਦਾ ਜਿਸ ਨਾਲ ਉਸਦਾ ਪ੍ਰੇਮ ਹੋਵੇ। ਭਾਵੇਂ ਉਸਨੇ ਤੇ ਮਜਨੂੰ ਦੀ ਗੱਲ ਸੁਣਾਈ, ਭਾਈ ਸਾਹਿਬ ਜੁੜ ਗਏ ਪ੍ਰਭੂ ਨਾਲ ਔਰ ਕਹਿੰਦੇ ਨੇ ਮਗੋ ਅਜ਼ਹਾਲੇ ਲੈ ਲੀ ਨਾ ਸੁਣਾ। ਕਿਤਨਾ ਕੋਮਲ ਹਿਰਦਾ ਹੋਵੇਗਾ, ਕਿਤਨਾ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੋਵੇਗਾ। ਗੱਲ ਮਜਨੂੰ ਦੀ ਸੁਣੀ ਹੈ, ਜੁਣ ਗਏ ਪ੍ਰਮਾਤਮਾ ਨਾਲ ਪਰਮਾਤਮਾ ਦੀ ਬਾਣੀ ਸੁਣ ਕੇ ਵੀ ਮਨੁੱਖ ਪਰਮਾਤਮਾ ਨਾਲ ਨਾ ਜੁੜੇ ਤਾਂ ਹਿਰਦੇ ਕੋਰੇ ਨਹੀਂ ਤੇ ਹੋਰ ਕੀ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਦੀ ਗੱਲ ਸੁਣ ਕੇ ਵੀ ਬੰਦਾ ਗੁਰੂ ਨਾਲ ਨਾ ਜੁੜੇ, ਗੁਰੂ ਦੀ ਬਾਣੀ ਸੁਣ ਕੇ ਵੀ ਮਨੁੱਖ ਪ੍ਰਭੂ ਨਾਲ ਨਾ ਜੁੜੇ, ਅਜੇ ਹਿਰਦੇ ਕੋਰੇ ਨੇ ਤੇ ਮੈਨੂੰ ਕਹਿਣ ਦੇਣਾ ਆਪਣੇ ਲੋਭ ਕੋ ਕੀਨੋ ਵੀ, ਇਹ ਗੁਰੂ ਕੋਈ ਸਾਡੀਆਂ ਕਾਮਨਾਵਾਂ ਨੇ ਤੂੰ ਪੂਰੀਆਂ ਕਰ ਸਕਦਾ, ਇਸ ਕਰਕੇ ਤੇਰੇ ਕੋਲ ਆਉਂਦੇ ਹਾਂ। ਹੋਰ ਤੇਰੇ ਨਾਲ ਕੀ ਮਤਲਬ, ਹੋਰ ਤੇਰੇ ਨਾਲ ਕੀ ਮਤਲਬ, ਆਪਣੇ ਲੋਭ ਕੋ ਕੀਨੋ ਵੀ, ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਜੀ ਬੜਾ ਪਿਆਰਾ ਲੱਗਦਾ, ਤੇਰਾ ਹੋਣਾ ਹੀ ਮਿਠਾਸ ਦਿੰਦਾ, ਤੇਰਾ ਹੋਣਾ ਹੀ ਰਸ ਦਿੰਦਾ, ਤੇਰਾ ਹੋਣਾ ਹੀ ਜੀਵਨ ਵਿੱਚ ਆਨੰਦ ਬਰਪਾ ਕਰ ਦਿੰਦਾ, ਤੇਰਾ ਹੋਣਾ ਹੀ ਕਾਫੀ, ਤੈਥੋਂ ਸਦਕੇ ਜਾਂਦੇ ਹਾਂ, ਤੈਥੋਂ ਕੁਰਬਾਨ ਜਾਂਦੇ ਹਾਂ। ਇਹ ਪ੍ਰੇਮ ਹੈ, ਇਹ ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ, ਮਨੁੱਖ ਤੇ ਮਨੁੱਖ ਬਣੇਗਾ। ਇਹ ਦੂਜਾ ਸੰਬੰਧ ਹੈ, ਪਹਿਲਾ ਸੰਬੰਧ ਲੋਭ ਦਾ। ਹੁਣੇ ਮੈਂ ਅਰਜ਼ ਕੀਤੀ ਸੀ ਰਿਸ਼ਤੇ ਦੀਆਂ ਸੰਬੰਧਾਂ ਦੀਆਂ ਤਿੰਨ ਪ੍ਰਣਾਲੀਆਂ ਬਣੀਆਂ ਨੇ, ਦਾਦਕੇ ਨਾਨਕੇ ਸਹੁਰੇ। ਪਰ ਦਾਰਸ਼ਨਿਕ ਧਾਰਮਿਕ ਵਿਦਵਾਨ ਸੰਬੰਧਾਂ ਦੀਆਂ ਚਾਰ ਪ੍ਰਣਾਲੀਆਂ ਮੰਨਦੇ ਨੇ, ਪਹਿਲੀ ਲੋਭ, ਦੂਜੀ ਪ੍ਰੇਮ, ਤੀਜੀ ਪ੍ਰਣਾਲੀ ਮੰਨਦੇ ਨੇ ਸ਼ਰਧਾ। ਪ੍ਰੇਮ ਵਿੱਚ ਬਰਾਬਰੀ ਹੋ ਜਾਂਦੀ ਹੈ, ਇਹ ਵੀ ਮੈਂ ਅਰਜ਼ ਕਰਾਂ, ਅਗਰ ਪੁੱਤਰ ਦਾ ਪਿਤਾ ਨਾਲ ਪ੍ਰੇਮ ਹੈ ਤੇ ਪਿਤਾ ਦਾ ਪੁੱਤਰ ਨਾਲ ਪ੍ਰੇਮ ਹੈ, ਭਾਵੇਂ ਉਮਰ ਦਾ ਕਿਤਨਾ ਹੀ ਅੰਤਰਾ ਕਿਉਂ ਨਾ ਹੋਵੇ, ਬਰਾਬਰੀ ਹੋ ਜਾਏ, ਪ੍ਰੇਮ ਦੋਹਾਂ ਨੂੰ ਬਰਾਬਰ ਕਰ ਦਿੰਦਾ। ਗੁਰੂ ਦਾ ਸਿੱਖ ਨਾਲ ਪ੍ਰੇਮ ਹੈ, ਸਿੱਖ ਦਾ ਗੁਰੂ ਨਾਲ ਪ੍ਰੇਮ ਹੈ, ਬਰਾਬਰੀ ਹੋ ਜਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦਮ ਕਦਮ ਤੇ ਬਰਾਬਰੀ ਦਿੱਤੀ ਹੈ, ਗੁਰੂ ਨਾਨਕ ਨੇ ਦਿੱਤੀ ਹੈ। ਇੱਕ ਨਿੱਕਾ ਜਿਹਾ ਨੁਕਤਾ ਤੁਹਾਡੇ ਸਾਹਮਣੇ ਰੱਖਾਂ, ਰੋਜ਼ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਹਨ, ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਦੇ ਹਨ ਰੋਜ਼। ਇਹ ਰੋਜ਼ ਦੀ ਕਿਰਿਆ ਸੀ, ਸਵੇਰੇ ਸ਼ਾਮ ਪਰਿਕਰਮਾ ਕਰਨੀ ਤੇ ਆਪਣਾ ਮਸਤਕ ਗੁਰੂ ਨਾਨਕ ਦੇ ਕਦਮਾਂ ਤੇ ਰੱਖ ਦੇਣਾ। ਪਰ ਅੱਜ ਗੱਲ ਕੁਝ ਹੋਰ ਹੋ ਗਈ, ਸੱਤਾ ਬਰਵੰਡ ਲਿਖਦੇ ਨੇ, ਲੈਣੇ ਦੀ ਫਿਰਾਈ ਨਾਨਕਾ ਦੋਹੀ ਕੱਟੀ। ਅੱਜ ਗੁਰੂ ਨਾਨਕ ਲੈਣੇ ਦੀ ਪਰਿਕਰਮਾ ਪੇ ਕਰਦੇ ਔਰ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖਦੇ। ਕੱਲ ਤੱਕ ਲੈਣਾ ਗੁਰੂ ਨਾਨਕ ਦੇ ਕਦਮਾਂ ਤੇ ਮਸਤਕ ਰੱਖਦਾ ਸੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖਦਾ। ਕੱਲ ਤੱਕ ਲੈਣਾ ਪਰਿਕਰਮਾ ਕਰਦਾ ਸੀ, ਅੱਜ ਗੁਰੂ ਨਾਨਕ ਪਏ ਪਰਿਕਰਮਾ ਕਰਦੇ ਨੇ, ਬਰਾਬਰੀ ਹੋ। ਪ੍ਰੇਮ ਬਰਾਬਰੀ ਦੇ ਦਿੰਦਾ ਔਰ ਗੁਰੂ ਦੇ ਜੋ ਬਰਾਬਰ ਹੋ ਗਿਆ ਗੁਰੂ ਹੋ ਗਿਆ। ਪ੍ਰੇਮ ਦੇ ਚ ਯਕੀਨ ਜਾਣੋ ਮਨੁੱਖ ਪਰਮਾਤਮਾ ਹੋ ਜਾਂਦਾ, ਪਰਮਾਤਮਾ ਵੀ ਵੱਡਾ ਛੋਟਾ ਨਹੀਂ ਰਹਿ ਜਾਂਦਾ, ਭਗਤ ਛੋਟਾ ਨਹੀਂ ਰਹਿ ਜਾਂਦਾ, ਪ੍ਰੇਮੀ ਛੋਟਾ ਨਹੀਂ ਰਹਿ ਜਾਂਦਾ, ਪਰਮਾਤਮਾ ਵਰਗਾ ਹੀ ਹੋ ਜਾਂਦਾ। ਪ੍ਰੇਮ ਬਰਾਬਰ ਬਰਾਬਰ ਕਰ ਦਿੰਦਾ। ਪਹਿਲਾ ਸੰਬੰਧ ਲੋਭ ਦਾ, ਦੂਜਾ ਸੰਬੰਧ ਪ੍ਰੇਮ ਦਾ, ਬਰਾਬਰੀ ਦਾ। ਲੋਭ ਦੇ ਸੰਬੰਧ ਵਿੱਚ ਲੈਣ ਵਾਲਾ ਕਿਉਂਕਿ ਉਹਦਾ ਹੱਥ ਨੀਵਾਂ ਹੁੰਦਾ, ਛੋਟਾ ਬਣਿਆ ਰਹਿੰਦਾ, ਉਹ ਛੋਟਾ ਬਣਾ ਬਣਨਾ ਉਸਨੂੰ ਅਕਰਦਾ ਵੀ ਹੈ, ਇਸ ਵਾਸਤੇ ਉਹਦਾ ਸਿਰਫ ਲੈਣ ਦਾ ਹੀ ਸੰਬੰਧ ਹੁੰਦਾ, ਹੋਰ ਕੋਈ ਮਤਲਬ ਨਹੀਂ ਰੱਖਦਾ। ਪ੍ਰੇਮ ਵਿੱਚ ਬਰਾਬਰੀ ਹੋ ਜਾਂਦੀ ਹੈ, ਛੋਟਾ ਵੱਡਾ ਨਹੀਂ ਰਹਿ ਜਾਂਦਾ। ਫਿਰ ਇੱਕ ਤੀਜਾ ਸੰਬੰਧ ਹੈ, ਉਹਨੂੰ ਕਹਿੰਦੇ ਨੇ ਸ਼ਰਧਾ ਦਾ ਸੰਬੰਧ। ਹੇ ਗੁਰੂ, ਤੂੰ ਕਿਤਨੀ ਵੀ ਬਰਾਬਰੀ ਦੇਵੇਂ ਫਿਰ ਵੀ ਤੂੰ ਮਹਾਨ ਉੱਚਾ, ਭਾਵੇਂ ਤੂੰ ਬਰਾਬਰੀ ਦੇਵੇਂ, ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਕਿਧਰੇ ਕਿਧਰੇ ਤੇ ਬਰਾਬਰੀ ਨਹੀਂ ਉੱਚਾ ਵੀ ਕਰ ਦਿੱਤਾ ਹੈ। ਇਹਨੇ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋਰ ਪਰੇ। ਇਤਨਾ ਦਰਜਾ ਦੇ ਦਿੱਤਾ ਸ਼ਰਧਾ। ਇੱਥੇ ਮਨੁੱਖ ਬਿਸਮਾਦ ਹੋ ਜਾਂਦਾ ਹੈ, ਨਹੀਂ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਮਹਾਨ, ਤੂੰ ਕਿਤਨਾ ਵੀ ਆਖੇ ਤੇਰੇ ਮੇਰੇ ਚ ਕੋਈ ਅੰਤਰਾ ਨਹੀਂ ਹੈ ਅੰਤਰਾ। ਤੂੰ ਤੇ ਸੂਰਜ ਹੈ ਮੈਂ ਇੱਕ ਜ਼ਰਰਾ, ਤੂੰ ਤੇ ਸਾਗਰ ਹੈ ਮੈਂ ਤੇ ਇੱਕ ਨਿੱਕੀ ਜਿਹੀ ਬੂੰਦ, ਮੈਂ ਤੇਰੀ ਬਰਾਬਰ ਦਾ ਕਿੱਥੇ। ਬਿਸਮਾਦ ਨਾਲ ਭਰ ਜਾਂਦਾ ਸ਼ਰਧਾ, ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। ਪ੍ਰੇਮ ਮਨੁੱਖ ਨੂੰ ਮਨੁੱਖ ਬਣਾਉਂਦਾ, ਲੋਭ ਤੇ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਜਾਂ ਇੰਜ ਕਹਿ ਲਈਏ, ਅਸੀਂ ਸੰਬੰਧ ਬਣਾਉਂਦੇ ਹਾਂ ਪਸ਼ੂ ਕਰਕੇ, ਮਨੁੱਖ ਕਰਕੇ, ਦੇਵਤਾ ਕਰਕੇ। ਸ਼ਰਧਾ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ, ਦੇਵਤਾ ਬਣਾ ਦਿੰਦੀ, ਬੜਾ ਚਾਨਣਾ ਪ੍ਰਦਾਨ ਕਰ ਦਿੰਦੀ ਹੈ, ਬੜੀ ਰੋਸ਼ਨੀ ਦੇ ਦਿੰਦੀ, ਬੜਾ ਪ੍ਰਕਾਸ਼ ਹਿਰਦੇ ਚ ਹੋ ਜਾਂਦਾ ਸ਼ਰਧਾ ਕਰਕੇ, ਭਾਵਨਾ ਕਰਕੇ। ਹੁਣ ਮੈਂ ਅਰਜ਼ ਕਰਾਂ, ਇੱਕ ਚੌਥਾ ਸੰਬੰਧ ਹੈ। ਪਹਿਲਾ ਸੰਬੰਧ ਲੋਭ ਦਾ, ਜੋ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ, ਪਸ਼ੂ ਤੇ ਪਸ਼ੂ ਹੈ। ਦੂਜਾ ਸੰਬੰਧ ਪ੍ਰੇਮ ਦਾ, ਇਹ ਮਾਨਵ ਦੇ ਅੰਦਰ ਮਾਨਵਤਾ ਨੂੰ ਜਨਮ ਦਿੰਦਾ। ਤੀਸਰਾ ਸੰਬੰਧ ਹੈ ਸ਼ਰਧਾ ਦਾ, ਇਹ ਮਨੁੱਖ ਨੂੰ ਦੇਵਤਾ ਬਣਾ ਦਿੰਦਾ। ਚੌਥਾ ਸੰਬੰਧ ਹੈ ਭਗਤੀ ਦਾ, ਇਹ ਮਨੁੱਖ ਨੂੰ ਪਰਮਾਤਮਾ ਬਣਾ ਦਿੰਦਾ, ਈਸ਼ਵਰ ਬਣਾ ਦਿੰਦਾ। ਭਗਤੀ, ਭਗਤ ਕਹਿੰਦਾ ਹੇ ਪ੍ਰਭੂ ਠੀਕ ਹੈ, ਮੈਂ ਬੂੰਦ ਹਾਂ ਤੂੰ ਸਾਗਰ ਹੈ, ਮੈਂ ਜ਼ਰਰਾ ਹਾਂ ਤੂੰ ਸੂਰਜ ਹੈ, ਠੀਕ ਹੈ, ਲੇਕਿਨ ਫਿਰ ਵੀ ਮੈਂ ਤੇਰੀ ਹੀ ਬੂੰਦ ਹਾਂ, ਕਿਸੇ ਹੋਰ ਦੀ ਨਹੀਂ, ਮੈਂ ਤੇਰੀ ਹੀ ਕਿਰਨ ਹਾਂ ਐ ਸੂਰਜ, ਕਿਸੇ ਹੋਰ ਦੀ ਨਹੀਂ। ਇਸ ਵਾਸਤੇ ਉਹ ਐਲਾਨੀਆਂ ਕਹਿ ਦਿੰਦਾ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕਹਿ ਦੇ, ਤੇਰੇ ਤੇ ਮੇਰੇ ਚ ਕੀ ਅੰਤਰ ਹੈ, ਬਰਾਬਰੀ। ਪ੍ਰੇਮ ਦੇ ਜਦ ਬਰਾਬਰੀ ਆਉਂਦੀ ਹੈ, ਮਾਨਵ ਮਾਨਵ ਬਣਦਾ। ਭਗਤੀ ਦੇ ਜਦ ਬਰਾਬਰੀ ਆਉਂਦੀ ਹੈ, ਮਨੁੱਖ ਪਰਮਾਤਮਾ ਹੋ ਜਾਂਦਾ। ਹਰ ਕਾ ਭਗਤ ਸੋ ਹਰ ਹੀ ਜੇ, ਪ੍ਰਤਕਸ਼ ਰੂਪ ਦੇ ਚ, ਸਾਕਾਰ ਰੂਪ ਦੇ ਚ ਕਿਧਰੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਤਾਂ ਭਗਤ ਦੇ ਦਰਸ਼ਨ, ਭਗਵਾਨ ਦੇ ਦਰਸ਼ਨ। ਸੰਤ ਰਾਮ ਮੈਂ ਭੇਦ ਕਛ ਨਾਹੀ, ਏਕ ਜਨ ਕਈ ਮੈਂ ਲਾਭ ਕਰੋਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਤ ਤੇ ਰਾਮ ਵਿੱਚ ਕੋਈ ਭੇਦ ਨਹੀਂ, ਇਹ ਦੋਵੇਂ ਇੱਕੋ ਹੀ ਹੈ। ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ, ਭਗਤ ਰਵਿਦਾਸ। ਕਨਕ ਕਟਕ ਜਲ ਤਰੰਗ ਜੈਸਾ, ਤੂੰ ਇੱਕ ਸੋਨੇ ਦੀ ਸਿਲਾ ਹੈ, ਮੈਂ ਉਸ ਤੋਂ ਬਣਿਆ ਹੋਇਆ ਗਹਿਣਾ। ਤੂੰ ਸਾਗਰ ਹੈ, ਮੈਂ ਉਸਦੀ ਇੱਕ ਤਰੰਗ ਹਾਂ, ਲਹਿਰ ਹਾਂ। ਠੀਕ ਹੈ ਮੈਂ ਲਹਿਰ ਹਾਂ, ਪਰ ਮੈਂ ਤੇਰੀ ਹੀ ਲਹਿਰ ਹਾਂ। ਠੀਕ ਹੈ ਮੈਂ ਕਿਰਨ ਹਾਂ, ਪਰ ਮੈਂ ਇਹ ਸੂਰਜ ਤੇਰੀ ਹੀ ਕਿਰਨ ਹਾਂ, ਤੇਰੇ ਤੇ ਮੇਰੇ ਚ ਕੀ ਅੰਤਰ। ਇੱਥੇ ਭਗਤ ਆਪਣੇ ਵਿੱਚ ਭਗਵਾਨ ਦੇ ਦਰਸ਼ਨ ਕਰਦਾ। ਭਗਤ ਕਬੀਰ ਕਹਿੰਦੇ ਨੇ, ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਈਸ਼ਵਰ ਹੋਣਾ। ਇਸ ਤੋਂ ਬਿਨਾਂ ਇਸਦੀ ਤ੍ਰਿਪਤੀ ਨਹੀਂ ਹੋਵੇਗੀ। ਭਟਕਦਾ ਵੀ ਰਹੇਗਾ, ਜੰਮਦਾ ਤੇ ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪ ਗ੍ਰਸਤ ਵੀ ਰਹੇਗਾ, ਵਕਤੀ ਤੌਰ ਤੇ ਆਨੰਦ ਰਸ ਵੀ ਬਣਦਾ ਰਹੇਗਾ, ਲੇਕਿਨ ਕੁਰਲਾਂਦਾ ਵੀ ਰਹੇਗਾ। ਕਿਉਂਕਿ ਜਿਤਨੇ ਚਿਰ ਤੱਕ ਮੰਜ਼ਿਲ ਦੀ ਪ੍ਰਾਪਤੀ ਨਹੀਂ ਆਉਂਦੀ, ਮੰਜ਼ਿਲ ਕੀ ਹੈ? ਮਨੁੱਖ ਦਾ ਪਰਮਾਤਮਾ ਹੋਣਾ। ਮਨੁੱਖ ਹੁਕਮਰਾਨ ਹੋ ਗਿਆ, ਧਨਵਾਨ ਹੋ ਗਿਆ, ਚੋਟੀ ਦਾ ਸਾਇੰਟਿਸਟ ਹੋ ਗਿਆ, ਬੜੇ ਤੋਂ ਬੜਾ ਪੰਡਿਤ ਹੋ ਗਿਆ, ਵਿਦਵਾਨ ਹੋ ਗਿਆ, ਇਹ ਜੀਵਨ ਦਾ ਲਕਸ਼ ਨਹੀਂ, ਜੀਵਨ ਦਾ ਲਕਸ਼ ਹੈ ਮਨੁੱਖ ਦਾ ਭਗਵਾਨ। ਸਮਸਤ ਵਰੇਗ ਖੁਦਾ ਦੇ ਅੱਗੋਂ ਪ੍ਰਾਰਥਨਾ ਕਰਦੇ ਨੇ, ਮਨ ਤੋ ਸੋਧੀ ਤੋ ਮਨ ਸੋਧਮ, ਮਨ ਜਾਣ ਸੋਧੀ ਤੋ ਤਨ ਸੋਧਮ, ਈ ਕਸ ਨਾ ਗੋਇਦ ਬਾਦ ਅਜੇ ਮਨ ਦੇ ਗਰਮ ਤੋ ਦੇ ਗਰੀ। ਬੜਾ ਇੱਕ ਮਹਾਨ ਫਕੀਰ ਹੋਇਆ ਈਰਾਨ ਵਿੱਚ, ਕਹਿੰਦਾ ਖੁਦਾ ਤੂੰ ਮੈਂ ਹੋ ਜਾਵੇ, ਮੈਂ ਤੂੰ ਹੋ ਜਾਵ, ਮੈਂ ਤਨ ਹੋ ਜਾਵਾਂ, ਤੂੰ ਜਾਨ ਹੋ ਜਾਵੇ, ਫਿਰ ਕੋਈ ਇਹ ਨਾ ਆਖੇ ਖੁਦਾ ਕੋਈ ਹੋਰ ਹੈ ਤੇ ਸ਼ਬਦ ਤਬਰੇਜ਼ ਕੋਈ ਹੋਰ। ਕੀ ਕਸ ਨਾ ਗੋਇਦ ਬਾਦ ਅਜੀ ਮਨ ਦੀ ਗਰਮ ਤੋ ਦੀ ਗਰੀ, ਤੂੰ ਕੁਝ ਹੋਰ ਹੈ ਮੈਂ ਕੋਈ ਹੋਰ ਹਾਂ, ਐਸਾ ਕੋਈ ਨਾ ਆਖੇ, ਇਸ ਤਰ੍ਹਾਂ ਆਪਾਂ ਹੋ ਜਾਈਏ। ਉਹ ਤੇ ਮੰਗ ਪਿਆ ਕਰਦਾ ਹੈ, ਮੈਂ ਤਨ ਹੋ ਜਾਵਾਂ ਤੂੰ ਜਾਨ ਹੋ ਜਾਵੇ, ਮੈਂ ਤੂੰ ਹੋ ਜਾਵਾਂ ਤੂੰ ਮੈਂ ਹੋ ਜਾਵੇ, ਫਿਰ ਕੋਈ ਇਹ ਨਾ ਆਖੇ ਕਿ ਅਸੀਂ ਅਲੱਗ ਅਲੱਗ ਹਾਂ ਦੀਗਰ। ਰਵਿਦਾਸ ਕਹਿੰਦੇ ਨੇ ਆਪਾਂ ਤੇ ਇੱਕ ਹੋ ਗਏ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸੱਚੀ ਤ੍ਰਿਪਤੀ ਉਸ ਦਿਨ ਮਿਲਦੀ ਹੈ ਮਨੁੱਖ ਨੂੰ ਜਦ ਮਨੁੱਖ ਪਰਮਾਤਮਾ ਹੋ ਜਾਂਦਾ। ਜੈਸੇ ਪਰਮਾਤਮਾ ਦੇ ਜਨਮਾਂ ਤੇ ਮਰਨਾ ਨਹੀਂ ਹੈ, ਐਸੇ ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ, ਮਰਨ ਦਾ ਭੈ ਵੀ ਖਤਮ ਹੋ ਜਾਂਦਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲੇਖੇ ਸਾਸ ਗਰਾਸ। ਜੀਵਨ ਦੀ ਆਸ ਉਤਨੇ ਚਿਰ ਤੱਕ ਬਣੀ ਰਹਿੰਦੀ ਹੈ ਜਿਤਨੇ ਚਿਰ ਤੱਕ ਇਸ ਜੀਵਨ ਤੋਂ ਕੋਈ ਉੱਚਾ ਜੀਵਨ ਨਾ ਮਿਲੇ। ਮਰਨ ਦਾ ਭੈ ਵੀ ਉਤਨੇ ਚਿਰ ਤੱਕ ਬਣਿਆ ਰਹਿੰਦਾ ਹੈ ਜਿਤਨੇ ਚਿਰ ਤੱਕ ਇਸ ਜ਼ਿੰਦਗੀ ਤੋਂ ਕੋਈ ਉੱਚੀ ਜ਼ਿੰਦਗੀ ਨਹੀਂ ਮਿਲਦੀ। ਮੌਤ ਦਾ ਭੈ ਹੈ, ਇਸ ਗੱਲ ਦਾ ਸਬੂਤ ਹੈ, ਅਜੇ ਇਸ ਨੂੰ ਉਹ ਜੀਵਨ ਪ੍ਰਾਪਤ ਨਹੀਂ ਹੋਇਆ। ਜੀਵਨ ਦੀ ਲਾਲਸਾ, ਇਸ ਗੱਲ ਦਾ ਸਬੂਤ ਹੈ, ਅਜੇ ਉਹ ਉਸ ਨੂੰ ਜੀਵਨ ਮਿਲਿਆ ਹੀ ਨਹੀਂ ਜਿਹਨੂੰ ਪਰਮ ਜੀਵਨ ਕਹਿੰਦੇ। ਜ਼ਿੰਦਗੀ ਲੋਭ ਵਿੱਚ ਬਤੀਤ ਹੋ ਰਹੀ ਹੈ, ਭੈ ਦੇ ਵਿੱਚ ਬਤੀਤ ਹੋ ਰਹੀ ਹੈ। ਔਰ ਮੈਂ ਅਰਜ਼ ਕਰਾਂ, ਮਨੁੱਖ ਕਿਧਰੇ ਝੁਕਦਾ ਵੀ ਹੈ ਜਾਂ ਤੇ ਲੋਭ ਕਰਕੇ ਝੁਕਦਾ ਜਾਂ ਭੈ ਕਰਕੇ ਝੁਕਦਾ ਹੈ। ਲੋਭ ਕਰਕੇ ਝੁਕਦਾ ਇਸ ਤੋਂ ਕੁਛ ਮਿਲ ਸਕਦਾ, ਭੈ ਕਰਕੇ ਝੁਕਦਾ ਇਸ ਵਾਸਤੇ ਝੁਕਦਾ ਕੁਝ ਖੋ ਸਕਦਾ, ਖੋਵੇ ਨਾ ਤਾਂ ਝੁਕ ਜਾਈਏ, ਸਜਦਾ ਪਿਆ ਕਰਦਾ ਖੋਵੇ ਨਾ, ਜਾਂ ਤੇ ਡਰਦਾ ਮਾਰਾ ਝੁਕਦਾ ਜਾਂ ਲੋਭ ਦਾ ਮਾਰਾ ਜੋ ਹੈ ਝੁਕਦਾ। ਝੁਕਣ ਦੇ ਇਹ ਦੋ ਹੀ ਕਾਰਨ ਹੁੰਦੇ ਨੇ। ਇਸ ਜੀਵਨ ਤੋਂ ਜਦ ਉੱਚਾ ਜੀਵਨ ਮਿਲ ਜਾਂਦਾ, ਜੀਵਨ ਦੀ ਲਾਲਸਾ ਨਹੀਂ ਰਹਿ ਜਾਂਦੀ, ਮਰਨ ਦਾ ਭੈ ਨਹੀਂ ਰਹਿ। ਲੋਭ ਤੇ ਭੈ ਦੋਵੇਂ ਸਮਾਪਤ ਹੁੰਦਿਆਂ ਹੀ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਇਹ ਚਾਰ ਤਰ੍ਹਾਂ ਦੇ ਸੰਬੰਧ ਨੇ, ਕਿਸ ਤਰ੍ਹਾਂ ਦੇ ਸੰਬੰਧ ਵਿੱਚ ਅਸੀਂ ਜੀ ਰਹੇ ਹਾਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬ ਮੁਨਸਬ ਸ਼ੁੱਧ, ਆਪਣਾ ਮੁਨਸਬ ਆਪ ਬਣ, ਆਪਣਾ ਫੈਸਲਾ ਆਪ ਕਰ। ਤੂੰ ਪਸ਼ੂਆਂ ਵਾਲੇ ਸੰਬੰਧ ਜੋੜੇ ਨੇ, ਮਨੁੱਖਾਂ ਵਾਲੇ ਜੋੜੇ ਨੇ, ਦੇਵਤਿਆਂ ਵਾਲੇ ਜੋੜੇ ਨੇ ਕਿ ਰੱਬ ਵਾਲੇ ਜੋੜੇ ਨੇ, ਤੂੰ ਕਿਸ ਤਲ ਤੇ ਜੀ ਰਿਹਾ? ਪਸ਼ੂ ਦੇ ਤਲ ਤੇ ਜੀ ਰਹੇ, ਮਾਨਵ ਦੇ ਤਲ ਤੇ ਜੀ ਰਹੇ, ਦੇਵਤੇ ਦੇ ਤਲ ਤੇ, ਫਰਿਸ਼ਤੇ ਦੇ ਤਲ ਤੇ ਜੀ ਰਹੇ ਕਿ ਪ੍ਰਭੂ ਦੇ ਤਲ ਤੇ ਜੀ ਰਹੇ? ਇਹ ਫੈਸਲਾ ਦੂਸਰਾ ਨਹੀਂ ਕਰ ਸਕਦਾ, ਕਿਉਂਕਿ ਦੂਸਰਾ ਸਾਡੇ ਮਨ ਦੇ ਝਾਤ ਨਹੀਂ ਮਾਰ ਸਕਦਾ। ਤੂੰ ਖੁਦ ਬਾ ਮੁਨਸਬ ਸ਼ਬਦ, ਆਪਣਾ ਮੁਨਸਬ ਆਪ ਬਣ। ਜਿਤਨੇ ਚਿਰ ਤੱਕ ਮਨੁੱਖ ਕੋ ਰੱਬ ਵਾਲਾ ਜੀਵਨ ਪ੍ਰਾਪਤ ਨਹੀਂ ਹੋਇਆ, ਇਹ ਜੰਮਦਾ ਵੀ ਰਹੇਗਾ, ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪ ਗ੍ਰਸਤ ਵੀ ਰਹੇਗਾ। ਬੂੰਦ ਦਾ ਸਾਗਰ ਹੋ ਜਾਣਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹ ਬੂੰਦ ਦਾ ਭਵਿਸ਼ ਹੈ ਸਾਗਰ ਹੋ ਜਾਣਾ, ਇਹ ਕਿਰਨ ਦਾ ਭਵਿਸ਼ ਹੈ ਸੂਰਜ ਹੋ ਜਾਣਾ, ਇਹ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋ ਜਾਣਾ। ਮਨ ਤੋ ਸੋਧੀ ਤੋ ਮਨ ਸੋਧ, ਮਨ ਜਾਣ ਸੋਧੀ ਤੋ ਤਨ ਸੋਧਮ, ਈ ਕਸ ਨਾ ਗੋਇਦ ਬਾਦ ਅਜੇ ਮਨ ਦੇ ਗਰਮ ਤੋ ਦੇ ਗਰੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਇਸ ਤਰ੍ਹਾਂ ਦੀ ਪਿਆਸ, ਇਸ ਤਰ੍ਹਾਂ ਦੀ ਤੜਪ ਅੰਦਰ ਪੈਦਾ ਹੋਵੇ ਕਿ ਪਰਮਾਤਮਾ ਹੋਣ। ਕਬੀਰ ਤੇ ਕਹਿੰਦੇ ਮੈਂ ਹੋ ਗਿਆ, ਬਿਗੜਿਓ ਕਬੀਰਾ राम दुहाई साच भयो अन कते न जाए। मैं ते सच हो गया हूं, सच ते परमात्मा कबीर कहने आप सच हो गए, हूं मिथ्या नहीं रहे, हूं मिट नहीं सकते, आप सच हो गए, सच का रूप हो गया। इस वास्ते कबीर ते ऐलानिया कहते ने हर जन ऐसा चाहिए जैसा हर ही होए। सतगुर रहमत करन इस सुभाव इसे जीवन दे सानू प्राप्त होवे ताकि बार बार जन्म मरण तो छुटकारा मिले। कितनी सेवा इस वक्त प्रवान करनी, कल दी हाजिरी भर के आप तो फिर छुट्टियां लवेंगे। अगला प्रोग्राम दासां दा, दो दिन का झांसी, एक दिन का ग्वालियर है, एक दिन का इटावा है, ते दो दिन कलकत्ते तो बाद फिर सारा टूर पंजाब का है। धन गुरु अंगद देव जी महाराज के संबंध में प्रोग्राम चलने ने, नामवर जथे बैठे हुए ने, बड़े सोहने सोहने विचारक बैठे हुए ने, बड़े चरणों च बेनती है सारिया नु सरवण करके जो है जायो। और सारे ही खिड़े हुए फुल ने अपनी अपनी महक लेके आए ने, जरूर बैठ के इन्हों सरवण करना, कोई बहुत ज्यादा समा नहीं होया। सारिया का बार बार धन्यवाद। बुल चुक दी शवा, वाहेगुरु जी का खालसा, वाहेगुरु।